You're with SBS Radio.
SBS ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਅਤ ਅਦਬ ਸਾਹਿਤ ਨਿੱਕਾ ਸਵਾਗਤ। ਦੋਸਤੋ, ਆਸਟ੍ਰੇਲੀਅਨ ਸਾਊਥ ਏਸ਼ੀਅਨ ਸੈਂਟਰ ਔਰਤਾਂ ਦੇ ਸ਼ਕਤੀਕਰਨ ਦੀ ਇੱਕ ਸੰਸਥਾ ਹੈ ਅਤੇ ਇਸ ਸੰਸਥਾ ਤੋਂ ਸਾਡੇ ਨਾਲ ਅੱਜ ਟੈਲੀਫੋਨ ਲਾਈਨ 'ਤੇ ਜੁੜ ਰਹੇ ਨੇ ਡੇਜ਼ੀ ਮਾਨ, ਜੋ ਕਿ ਇਸ ਨਾ ਮੁਨਾਫਾ ਸਾਹਿਤ ਸੰਸਥਾ ਦੀ ਸੰਸਥਾਪਕ ਹੈ। ਹਾਲ ਹੀ ਵਿੱਚ ਇਹਨਾਂ ਦੀ ਸੰਸਥਾ ਨੇ ਆਸਟ੍ਰੇਲੀਅਨ ਇੰਡੀਅਨ ਡਿਜੀਟਲ ਫੈਸਟੀਵਲ ਦਾ ਆਯੋਜਨ ਕੀਤਾ। ਇਹਨਾਂ ਦੇ ਮੁੱਖ ਇਵੈਂਟ ਦਾ ਨਾਮ ਸੀ ਵੀ ਵਿਲ ਰਾਈਟ ਆਰ ਓਨ ਸਟੋਰੀਜ਼, ਜਿਸ ਲਈ ਲਗਭਗ 300 ਤੋਂ ਵੱਧ ਕੁੜੀਆਂ ਅਤੇ ਔਰਤਾਂ ਨੇ ਰਜਿਸਟ੍ਰੇਸ਼ਨ ਕੀਤੀ। ਮੁੱਦੇ ਦਾ ਵਿਸ਼ਾ ਸੀ ਅੰਤਰਰਾਸ਼ਟਰੀ ਮੁੱਖ ਧਾਰਾ ਸਾਹਿਤ ਤਹਿਤ ਛਪਦੀਆਂ ਕਿਤਾਬਾਂ ਵਿੱਚ ਸਾਊਥ ਏਸ਼ੀਅਨ ਔਰਤ ਲਿਖਾਰੀਆਂ ਦੀ ਘਾਟ, ਅਤੇ ਜਿਸ ਦੇ ਮੱਦੇਨਜ਼ਰ ਭਾਰਤੀ ਉਪ ਮਹਾਂਦੀਪ ਨਾਲ ਤਾਲੁਕਾਤ ਰੱਖਦੀਆਂ ਸਾਊਥ ਏਸ਼ੀਅਨ ਮੂਲ ਦੀਆਂ ਔਰਤਾਂ ਦੇ ਤਜੁਰਬੇ ਦੀਆਂ ਕਹਾਣੀਆਂ ਤੋਂ ਮੁੱਖ ਧਾਰਾ ਸਾਹਿਤ ਦਾ ਵਾਂਝੀ ਰਹਿਣਾ। ਇਹਨਾਂ ਦਾ ਮੁੱਖ ਉਦੇਸ਼ ਉੱਭਰ ਰਹੀਆਂ ਲੇਖਕਾਵਾਂ ਨੂੰ ਇੱਕ ਮੌਕਾ ਪ੍ਰਦਾਨ ਕਰਨਾ ਵੀ ਹੈ, ਜੋ ਕਿ ਕਿਤਾਬ ਪ੍ਰਕਾਸ਼ਿਤ ਕਰਾਉਣਾ ਚਾਹੁੰਦੀਆਂ ਨੇ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲੈਣ ਲਈ ਗੱਲਬਾਤ ਕਰਦੇ ਹਾਂ ਡੇਜ਼ੀ ਮਾਨ ਦੇ ਨਾਲ। ਜੀ ਆਇਆਂ ਨੂੰ ਡੇਜ਼ੀ।
ਥੈਂਕ ਯੂ, ਦੈਟ ਵਾਸ ਅ ਵੈਰੀ ਨਾਈਸ ਇੰਟਰੋਡਕਸ਼ਨ। ਮੈਂ ਕਹਿ ਰਹੀ ਸੀ ਮੈਂ ਪੰਜਾਬੀ ਵਿੱਚ ਕੋਸ਼ਿਸ਼ ਕਰੂੰਗੀ ਗੱਲ ਕਰਨ ਲਈ। ਵੈਸੇ ਮੈਂ ਓਬਵੀਅਸਲੀ ਆਸਟ੍ਰੇਲੀਆ ਵਿੱਚ ਹੀ ਪੈਦਾ ਹੋਈ ਸੀ, ਫਿਰ ਮੇਰੀ ਪੰਜਾਬੀ ਥੋੜੀ ਟੁੱਟੀ ਹੈਗੀ ਹੈ, ਪਰ ਮੈਂ ਤੁਹਾਡੇ ਲਈ ਕੋਸ਼ਿਸ਼ ਕਰੂੰਗੀ।
ਡੇਜ਼ੀ, ਇਹ ਇਵੈਂਟ ਕਰਾਉਣ ਦੀ ਜ਼ਰੂਰਤ ਕਿਉਂ ਪਈ?
ਮੈਂ ਓਬਵੀਅਸਲੀ ਮੇਰੇ ਇੰਟਾਇਰ ਚਾਈਲਡਹੁੱਡ ਵਿੱਚ ਮੈਂ ਕਦੇ ਜਦੋਂ ਵੀ ਮੈਂ ਕਿਤਾਬ ਚਾਹੀ ਸੀਗੀ ਆਸਟ੍ਰੇਲੀਆ, ਮੈਂ ਸਕੂਲ ਗਈ ਹਾਂ ਆਸਟ੍ਰੇਲੀਆ ਦੇ ਵਿੱਚ, ਅਤੇ ਮੈਨੂੰ ਕਦੇ ਵੀ ਕੋਈ ਕਿਤਾਬ ਨਹੀਂ ਲੱਭੀ ਜਿਹੜੀ ਆਪਣੀ ਕੋਈ ਪੰਜਾਬੀ ਜਾਂ ਇੰਡੀਅਨ ਵੁਮੈਨ ਜਾਂ ਵੀ ਸਾਊਥ ਏਸ਼ੀਅਨ ਨੇ ਲਿਖੀ ਹੋਈ ਸੀ। ਉਸ ਟਾਈਮ ਤੋਂ ਮੈਂ ਸੋਚਿਆ ਵੀ ਨਹੀਂ ਸੀ ਇਹਦੇ ਬਾਰੇ ਮੈਨੂੰ ਕੀ ਸੀ। ਤਾਂ ਜਦ ਮੋਰ ਰੀਸੈਂਟਲੀ ਮੈਨੂੰ ਐਵੇਂ ਲੱਗਦਾ ਕਿ ਅਸੀਂ ਇੰਨੀ ਦੂਰ ਆ ਚੁੱਕੇ ਹਾਂ, ਅਸੀਂ ਇੱਕ ਮਲਟੀ ਕਲਚਰਲ ਕੰਟਰੀ ਹੈਗੇ ਆ, ਉਹ ਨਹੀਂ ਤਾਂ ਆਪਣੇ ਗਵਰਨਮੈਂਟ ਆਪਣੇ ਕਹਿੰਦੇ ਆ ਕਿ ਮਲਟੀ ਕਲਚਰਲ ਕੰਟਰੀ ਹੈਗੇ ਆ, ਤਾਂ ਕਿੰਨੀਆਂ ਇੰਡਸਟਰੀਆਂ ਦੇ ਵਿੱਚ ਮੈਨੂੰ ਕਦੇ ਇੰਡੀਅਨ ਵੁਮੈਨ ਦੀ ਵੋਇਸ ਕਦੇ ਸੁਣਦੀ ਨਹੀਂ। ਸਰ, ਇੱਕ ਕਾਫੀ ਇੰਪੋਰਟੈਂਟ ਇੰਡਸਟਰੀ ਹੈਗੀ ਪਬਲਿਸ਼ਿੰਗ ਇੰਡਸਟਰੀ ਅਤੇ ਕਿਤਾਬਾਂ ਦੀ ਇੰਡਸਟਰੀ, ਅਤੇ ਇਹ ਬਹੁਤ ਇੰਪੋਰਟੈਂਟ ਆ ਕਿਉਂਕਿ ਆਰ ਹਿਸਟਰੀ ਆਰ ਕਲਚਰ ਇਜ਼ ਰੈਕਗਨਾਈਜ਼ਡ ਵੈਨ ਇਟਸ ਰਿਟਨ। ਸਰ, ਆਪਾਂ ਨੂੰ ਇਸ ਕਰਕੇ ਅਸੀਂ ਸਾਊਥ ਏਸ਼ੀਅਨ ਵੁਮੈਨ ਦੀ ਵੋਇਸਿਸ ਨੂੰ ਸੁਣਨਾ ਚਾਹੁੰਦੇ ਹਾਂ, ਅਸੀਂ ਐਲੀਵੇਟ ਕਰਨਾ ਚਾਹੁੰਦੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਮੋਰ South Asian women, Indian women, Punjabi women start writing books, jo bhi kitaban likhen.
Bilkul. Te eh jo event tusi karwaya hai, ede naal kaun kaun judya hai, is bare vi jankari dao.
Teen writers hai gaye, te oh South Asian hai gaye. Te ek ta Balli Kaur Jaswal, te unne kitab likhi hui hai Erotic Stories for Punjabi Widows. ਇਹ ਬੈਸਟ ਸੈਲਰ ਕਿਤਾਬ ਆ ਦੁਨੀਆ ਦੇ ਵਿੱਚ। ਕਦੋਂ ਇੱਕ ਐਕਟਰ ਸੀਗੀ ਅਮੈਰੀਕਾ ਤੋਂ, ਰੀਸ ਵਿਦਰਸਪੂਨ, ਤੇ ਉਹਨੇ ਇਹ ਕਿਤਾਬ ਉਹਦੇ ਬੁੱਕ ਕਲੱਬ ਲਈ ਚੂਜ਼ ਕਰ ਲਈ ਸੀ, ਤੇ ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਥੋੜ੍ਹਾ ਪੰਜਾਬੀ ਕਲਚਰ ਬਾਰੇ ਜ਼ਿਆਦਾ ਪਤਾ। ਓਬਵੀਅਸਲੀ ਬੈਕਲੈਸ਼ ਵੀ ਬਹੁਤ ਸੀਗਾ, ਕੁਝ ਕਿਤਾਬ ਹੈਗੀ ਤਾਂ ਫਿਕਸ਼ਨ ਆ, ਪਰ ਉਹ ਬਹੁਤ ਸਾਰੀਆਂ ਥੀਮਸ ਨੂੰ ਡਿਸਕਸ ਕਰਦੀ ਹੈ ਇਹ ਕਿਤਾਬ ਵਿੱਚ। ਬੱਲੀ ਵੀ ਹੁਣ ਉਹ ਸਿੰਗਾਪੁਰ 'ਚ ਰਹਿੰਦੀ ਸੀ, ਵੈਸੇ ਉਹ ਮੈਲਬਰਨ 'ਚ ਪੜ੍ਹਦੀ ਹੁੰਦੀ ਸੀ ਪਹਿਲਾਂ, ਅਤੇ ਦੂਸਰੀ ਔਥਰ ਆਪਣੇ ਕੋਲ ਹੈਗੀ ਆ, ਉਹਦਾ ਨਾਮ ਹੈ ਸੁਸ਼ੀ ਦਾਸ। ਉਹਨੂੰ 20 ਸਾਲ ਹੋ ਗਏ ਇੱਥੇ ਉਹ ਜਰਨਲਿਜ਼ਮ ਵਿੱਚ ਕੰਮ ਕਰਦੀ ਹੈ, ਅਤੇ ਉਹ ਵੀ ਪੰਜਾਬੀ ਹੈ। ਵੈਸੇ ਉਹ ਇੰਗਲੈਂਡ ਤੋਂ ਮੂਵ ਹੋਈ ਸੀਗੀ ਆਸਟ੍ਰੇਲੀਆ ਨੂੰ, ਅਤੇ ਉਹਦੀ ਕਿਤਾਬ ਹੁਣੀ 5 ਸਾਲ ਪਹਿਲਾਂ ਹੀ ਨਿਕਲੀ ਮੈਨੂੰ ਲੱਗਦਾ, ਅਤੇ ਉਹਦੀ ਕਿਤਾਬ ਦਾ ਨਾਮ ਹੈਗਾ ਡਰੇਂਜ ਮੈਰਿਜ। ਇਹ ਕਿਤਾਬ ਪੂਰੀ ਇਹ ਕਿਤਾਬ ਵਿੱਚ ਅਰੇਂਜ ਮੈਰਿਜਿਸ ਬਾਰੇ ਡਿਸਕਸ ਕਰਦੀ ਹੁੰਦੀ ਆ, ਕਿ ਉਹਦਾ ਐਕਸਪੀਰੀਅੰਸ ਕੀ ਸੀ, ਕਿ ਉਹਦੇ ਪੇਰੈਂਟਸ ਨੇ ਕਾਫੀ ਉਹਨੂੰ ਪ੍ਰੈਸ਼ਰ ਪਾਇਆ ਸੀ ਉੱਤੇ ਅਰੇਂਜ ਮੈਰਿਜ ਕਰਾਉਣ ਦਾ। ਫਿਰ ਬੁੱਕ ਦਾ ਨਾਮ ਡਰੇਂਜ ਮੈਰਿਜ ਹੈ, ਅਤੇ ਬੁੱਕ ਬਹੁਤ ਕਾਫੀ ਫਨੀ ਆ, ਕਾਫੀ ਸੀਰੀਅਸ ਟੋਪਿਕਸ ਨੂੰ ਡਿਸਕਸ ਕਰਦੀ ਆ, ਬਟ ਇਹਨੇ ਹਾਸੇ ਨਾਲ ਵੀ ਡਿਸਕਸ ਕਰਦੀ ਆ। ਤੇ ਤੀਜੀ ਆਪਣੀ ਪੈਨਲ ਮੈਂਬਰ ਹੈਗੀ ਆ ਅਲੀਸ਼ੀਆ ਬ੍ਰਜਲਾਹਲ, ਸੋਰੀ, ਤੇ ਉਹ ਰਾਈਟਰ ਹੈਗੀ ਆ ਜਿਹੜੀ ਪਹਿਲਾਂ ਹਫਿੰਗਟਨ ਪੋਸਟ ਦੀ ਕਲਚਰ ਐਡੀਟਰ ਸੀਗੀ ਆਸਟ੍ਰੇਲੀਆ, ਤੇ ਹੁਣ ਉਹ ਰਿਫਾਈਨਰੀ 29 ਨਾਲ ਐਡ ਹੈਗੀ ਆ। ਤੇ ਹੁਣ ਆਹ 3 ਵੁਮੈਨ ਨੂੰ ਅਸੀਂ ਇਸ ਲਈ ਬੁਲਾਇਆ, ਇੱਕ ਤਾਂ ਆਸਟ੍ਰੇਲੀਆ 'ਚ, ਸਾਰਾ ਆਸਟ੍ਰੇਲੀਆ ਦੇਖ ਲਓ, ਤੁਹਾਨੂੰ ਇੰਡੀਅਨ ਵੁਮੈਨ ਤਾਂ ਦਿਖਦੀਆਂ ਨਹੀਂ ਪਬਲਿਸ਼ਿੰਗ ਦੇ ਵਿੱਚ, ਮੇਨ ਪਬਲਿਸ਼ਿੰਗ ਦੇ ਵਿੱਚ ਜਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ। ਫਿਰ ਆਪਾਂ ਨੂੰ ਅਸੀਂ ਇਹ ਤਿੰਨ ਵੁਮੈਨ ਦੀ ਵੋਇਸਿਸ ਨੂੰ ਐਂਪਲੀਫਾਈ ਕਰਨਾ ਚਾਹੁੰਦੇ, ਕਿ ਉਹਨਾਂ ਦਾ ਐਕਸਪੀਰੀਅੰਸ ਕੀ ਆ ਜਦੋਂ ਉਹ ਕਿਤਾਬ ਪਬਲਿਸ਼ ਕਰੇ ਸੀ, ਉਹਨਾਂ ਨੂੰ ਐਕਸਪੀਰੀਅੰਸ ਕਿਵੇਂ ਸੀ, ਮਾਸਟਰਿੰਗ ਕਿਵੇਂ ਹੁੰਦੀ ਸੀ, ਕਿ ਐਡੀਟਿੰਗ ਕਿਵੇਂ ਹੋਈ, ਅਤੇ ਉਹਨਾਂ ਨੂੰ ਉਹ ਕਿਹੜੇ ਟਿਪਸ ਸ਼ੇਅਰ ਕਰ ਸਕਦੇ ਆ ਦੂਸਰੇ ਸਾਊਥ ਏਸ਼ੀਅਨ ਅਤੇ ਇੰਡੀਅਨ ਵੁਮੈਨ ਨਾਲ ਜਿਹੜੇ ਰਾਈਟਿੰਗ ਕਰਨਾ ਚਾਹੁੰਦੇ ਆ, ਜਿਹੜੇ ਮੀਡੀਆ ਵਿੱਚ ਕੰਮ ਕਰਨਾ ਚਾਹੁੰਦੇ ਆ, ਜਿਹੜੇ ਵਾਂਟ ਦੇ ਵੋਇਸਿਸ ਟੂ ਬੀ ਹਰਡ। ਅਤੇ ਅਸੀਂ ਇਹ ਇਵੈਂਟ ਸਾਊਥ ਏਸ਼ੀਅਨ ਹੈਰੀਟੇਜ ਮੰਥਲੀ ਕੀਤੀ ਆ, ਇੱਕ ਇਵੈਂਟ ਚੱਲ ਰਹੀ ਆ, ਅਤੇ ਉਹਦੇ ਨਾਲ 100+ ਇਵੈਂਟਸ ਹੋ ਰਹੇ ਆ ਇਸ ਟਾਈਮ, ਜ਼ਿਆਦਾ ਤੋਂ ਜ਼ਿਆਦਾ ਇਵੈਂਟ ਇੰਗਲੈਂਡ ਤੇ ਕੈਨੇਡਾ ਵਿੱਚ ਹੋ ਰਹੇ ਤੇ ਅਸੀਂ ਆਸਟ੍ਰੇਲੀਅਨ ਸਾਊਥ ਏਸ਼ੀਅਨ ਸੈਂਟਰ ਆਪਣੀ ਆਰਗੇਨਾਈਜੇਸ਼ਨ ਇਜ਼ ਵਨ ਆਫ ਦ ਫਿਊ ਆਰਗੇਨਾਈਜੇਸ਼ਨ ਆਸਟ੍ਰੇਲੀਆ ਵਿੱਚ ਇਵੈਂਟਸ ਆਰਗੇਨਾਈਜ਼ ਕਰ ਰਿਹਾ ਹੈ ਇਸ ਚੀਜ਼ ਲਈ ਤੇ ਅਸੀਂ ਇਹ ਰਾਈਟਰ ਪੈਨਲ ਇਸ ਲਈ ਕ੍ਰੀਏਟ ਕੀਤਾ ਸੀ ਇਹ ਗਲੋਬਲ ਸੀਰੀਜ਼ ਲਈ ਸਾਊਥ ਏਸ਼ੀਅਨ ਹੈਰੀਟੇਜ ਮੰਥ ਲਈ ਤੇ ਅਸੀਂ ਆਸਟ੍ਰੇਲੀਆ ਇੰਡੀਆ ਯੂਥ ਡਾਇਲੋਗ ਨਾਲ ਵੀ ਕੋਲੈਬੋਰੇਸ਼ਨ ਕੀਤਾ ਸੀਗਾ ਤੇ ਉਸ ਕਰਕੇ ਆਪਣੇ ਕੋਲ ਹੁਣ ਇੱਕ ਕੰਪੀਟੀਸ਼ਨ ਚੱਲ ਰਹੀ ਆ ਜਿਹਦੇ ਅਮਰਜਿੰਗ ਰਾਈਟਰਸ ਇੰਡੀਅਨ ਸਾਊਥ ਏਸ਼ੀਅਨ ਪਾਕਿਸਤਾਨੀ ਸ਼੍ਰੀਲੰਕਨ ਅਮਰਜਿੰਗ ਰਾਈਟਰ ਸਾਊਥ ਏਸ਼ੀਅਨ ਤੇ ਵਿਮੈਨ ਆਪਾਂ ਨੂੰ ਉਹਨਾਂ ਦੀ ਰਾਈਟਿੰਗ ਸਬਮਿਟ ਕਰ ਸਕਦੇ ਆ ਤੇ ਤੁਹਾਨੂੰ ਫੀਡਬੈਕ ਮਿਲ ਸਕਦੀ ਆ ਫਿਰ ਉਹ ਅਸੀਂ ਵੀ ਆਰ ਏਬਲ ਟੂ ਡੂ ਦੈਟ ਥੈਂਕਸ ਟੂ ਆਸਟ੍ਰੇਲੀਆ ਇੰਡੀਆ ਯੂਥ ਡਾਇਲੋਗ
ਡੇਜ਼ੀ ਜਿਵੇਂ ਕਿ ਇਵੈਂਟ ਵਿੱਚ ਮੁੱਖ ਬੁਲਾਰਿਆਂ ਨੇ ਪਬਲਿਸ਼ਿੰਗ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ ਤੇ ਮੁਸ਼ਕਿਲਾਂ ਬਾਰੇ ਵੀ ਦੱਸਿਆ ਕਿ ਉਹਨਾਂ ਨੂੰ ਕਿਤਾਬ ਪ੍ਰਕਾਸ਼ਿਤ ਦੀ ਪ੍ਰੋਸੈਸ ਵਿੱਚ ਕੀ ਸਮੱਸਿਆਵਾਂ ਆਉਂਦੀਆਂ ਨੇ ਉਸ ਬਾਰੇ
ਹਾਂਜੀ ਹਾਂਜੀ ਪਬਲਿਸ਼ਿੰਗ ਪ੍ਰੋਸੈਸ ਕਾਫੀ ਕਨਫਿਊਜ਼ਿੰਗ ਹੋ ਸਕਦਾ ਜੇ ਤੁਸੀਂ ਪਹਿਲੀ ਵਾਰ ਕਿਤਾਬ ਲਿਖ ਰਹੇ ਹੋ ਉਦੋਂ ਤਾਂ ਕਾਫੀ ਮੁਸ਼ਕਲ ਹੁੰਦਾ ਨਾ ਤੇ ਜਦੋਂ ਤੁਸੀਂ ਕਿਤਾਬ ਪਬਲਿਸ਼ਿੰਗ ਪਬਲਿਸ਼ ਕਰਨੀ ਹੈ ਸ਼ੁਰੂ ਤੋਂ ਤਾਂ ਦੋ ਆਪਸ਼ਨ ਹੁੰਦੇ ਆ ਤੁਸੀਂ ਇੱਕ ਤਾਂ ਪਬਲਿਸ਼ਰ ਕੋਲ ਜਾ ਸਕਦੇ ਆ ਜਾਂ ਸੈਲਫ ਪਬਲਿਸ਼ ਕਰਦੇ ਆ ਪਹਿਲੇ ਪਹਿਲੇ ਆਪਸ਼ਨ ਚ ਤੁਸੀਂ ਪਬਲਿਸ਼ਰ ਕੋਲ ਜਾਣਾ ਚਾਹੁੰਦੇ ਆ ਨੋਰਮਲੀ ਵੱਡੇ ਏਜੰਟ ਵੱਡੇ ਪਬਲਿਸ਼ਿੰਗ ਹਾਊਸ ਵੀ ਤੁਹਾਨੂੰ ਏਜੰਟ ਚਾਹੀਦਾ ਹੁੰਦਾ ਫਿਰ ਉਹਨਾਂ ਦੇ ਆਪ ਦੇ ਐਕਸਪੀਰੀਅੰਸ ਸ਼ੇਅਰ ਕੀਤੇ ਸੀ ਤੇ ਆ ਕਿਵੇਂ ਉਹਨਾਂ ਦੀ ਪਹਿਲੀ ਕਿਤਾਬ ਪਬਲਿਸ਼ ਕੀਤੀ ਤੇ ਜਿਹੜੀ ਦੂਸਰੀ ਔਥਰ ਵੀ ਸੀ ਉਹਨੇ ਤਾਂ ਕਾਫੀ ਕਿਤਾਬਾਂ ਪਬਲਿਸ਼ ਕੀਤੀ ਉਹਨੇ ਸ਼ੇਅਰ ਕੀਤਾ ਕਿਵੇਂ ਉਹਦੀ ਜਰਨੀ ਚੇਂਜ ਹੋਈ ਆ ਫਰੋਮ ਬੀਇੰਗ ਅਮਰਜਿੰਗ ਵਾਇਰ ਟੂ ਐਸਟੈਬਲਿਸ਼ ਇੱਕ ਤਾਂ ਅਸੀਂ ਉਹਨਾਂ ਨੇ ਕਾਫੀ ਐਡਵਾਈਸ ਦਿੱਤੀ ਸੀ ਤੇ ਗਾਈਡੈਂਸ ਦਿੱਤੀ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਸਮਾਂ ਤੁਹਾਡਾ ਪਬਲਿਸ਼ਰ ਤੁਹਾਡੇ ਤੋਂ ਕਾਫੀ ਜ਼ਿਆਦਾ ਉਹ ਪਾਵਰ ਇੰਬੈਲੈਂਸ ਹੁੰਦਾ ਤੁਸੀਂ ਨਵੇਂ ਨਵੇਂ ਰਾਈਟਰ ਆ ਤੁਹਾਡੇ ਪਬਲਿਸ਼ਰ ਦੀ ਕਿਤਾਬ ਨੂੰ ਪਬਲਿਸ਼ ਕਰ ਰਹੇ ਆ ਮਾਰਕੀਟ ਕਰ ਰਹੇ ਆ ਡਿਸਟ੍ਰੀਬਿਊਟ ਕਰ ਰਹੇ ਆ ਐਡਿਟ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਯੂ ਡੋਂਟ ਸਟੈਂਡ ਯੋਰ ਗਰਾਊਂਡ ਇਹਦਾ ਮਤਲਬ ਯੂ ਤੁਹਾਨੂੰ ਤੁਹਾਡਾ ਵੀ ਜੇ ਤੁਸੀਂ ਕੋਈ ਚੀਜ਼ ਚਾਹੁੰਦੇ ਆ ਤੁਹਾਡੀ ਕਿਤਾਬ ਚ ਐਵੇਂ ਹੀ ਰਹੇ ਭਾਵੇਂ ਕਵਰ ਹੋਏ ਭਾਵੇਂ ਤੁਹਾਡੀ ਰਾਈਟਿੰਗ ਦੀ ਸਟਾਈਲ ਤੁਸੀਂ ਕਹਿ ਸਕਦੇ ਹੋ ਤੁਹਾਡੇ ਪਬਲਿਸ਼ਰ ਕਿ ਨਹੀਂ ਮੈਨੂੰ ਆਹ ਚਾਹੀਦਾ ਆਹ ਨਹੀਂ ਚਾਹੀਦਾ ਆਹ ਚਾਹੀਦਾ ਤੇ ਇਹ ਚੀਜ਼ ਕਾਫੀ ਮੁਸ਼ਕਲ ਹੁੰਦੀ ਆ ਜਦੋਂ ਪਹਿਲੇ ਪਹਿਲੇ ਪਹਿਲੀ ਪਹਿਲੀ ਕਿਤਾਬ ਲਿਖ ਰਹੇ ਹਾਂ ਕਿਉਂਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਪਬਲਿਸ਼ ਨੇ ਉਹਨਾਂ ਨੂੰ ਸਾਰਾ ਉਦੋਂ ਜ਼ਿਆਦਾ ਪਤਾ ਹੋਣਾ ਉਹ ਸਾਰਾ ਕਰਦੇ ਆ ਵੈਸੇ ਆਪਣੇ ਲਈ ਪਰਟੀਕੁਲਰਲੀ ਜੇ ਸਟੋਰੀ ਤੁਸੀਂ ਦੱਸ ਰਹੇ ਹਾਂ ਭਾਵੇਂ ਪੰਜਾਬੀਆਂ ਦੀ ਭਾਵੇਂ ਸਾਊਥ ਏਸ਼ੀਅਨਸ ਦੀ ਲਿਵਡ ਐਕਸਪੀਰੀਅੰਸ ਸਟੋਰੀਜ਼ ਦੱਸ ਰਹੇ ਉਦੋਂ ਤਾਂ ਈਵਨ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਤੁਸੀਂ ਆਪਦੇ ਮੇਕ ਸ਼ੋਰ ਯੋਰ ਵੋਇਸ ਇਜ਼ ਹਰਡ ਤੇ ਉਹਨਾਂ ਨੇ ਇਹ ਸਾਰੇ ਸਟੈਪ ਸ਼ੇਅਰ ਕੀਤੇ ਸੀ ਐਕਸਪੀਰੀਅੰਸਿਸ ਪਬਲਿਸ਼ਿੰਗ ਬਾਰੇ ਤੇ ਤੁਹਾਨੂੰ ਇੱਕ ਹੋਰ ਗੱਲ ਕਹੀ ਜਿਵੇਂ ਕਿ ਤੁਸੀਂ ਪੂਰੀ ਮੈਨਿਊਸਕ੍ਰਿਪਟ ਕੰਪਲੀਟ ਕਰੋ ਇੱਕ ਦੋ ਚੈਪਟਰ ਨਹੀਂ ਪੂਰੀ ਮੈਨਿਊਸਕ੍ਰਿਪਟ ਕੰਪਲੀਟ ਡਰਾਫਟ ਮੈਨਿਊਸਕ੍ਰਿਪਟ ਕੰਪਲੀਟ ਕਰਕੇ ਸ਼ਾਇਦ ਤੁਸੀਂ ਪਬਲਿਸ਼ਰ ਤੇ ਜਾਣ ਤੋਂ ਪਹਿਲਾਂ ਤੁਸੀਂ ਇੱਕ ਐਡੀਟਰ ਕੋ ਵੀ ਉਹਨਾਂ ਨੂੰ ਪੇ ਕਰਕੇ ਤੁਹਾਡੇ ਵਰਕ ਵੱਲ ਦੇਖਣ ਦੇ ਦਿਓ ਤੇ ਤੁਹਾਡੇ ਵਰਕ ਨੂੰ ਫੀਡਬੈਕ ਇਨਕੋਰਪੋਰੇਟ ਕਰੋ ਤੇ ਫਿਰ ਜਦੋਂ ਤੁਸੀਂ ਪਬਲਿਸ਼ਰ ਤੇ ਪਹੁੰਚਦੀ ਹੈ ਮੈਨਿਊਸਕ੍ਰਿਪਟ ਬੈਸਟ ਕੰਡੀਸ਼ਨ ਵਿੱਚ ਹੋ ਸਕਦੀ ਆ ਇਹ ਪਹਿਲਾ ਪ੍ਰੋਸੈਸ ਸੀ ਦੂਸਰਾ ਸੈਲਫ ਪਬਲਿਸ਼ਿੰਗ ਆ ਹੁਣ ਹਰੇਕ ਬੰਦੇ ਦੀ ਕਿਤਾਬ ਨਹੀਂ ਪਬਲਿਸ਼ ਹੁੰਦੀ ਕਾਫੀ ਡਿਫੀਕਲਟ ਪ੍ਰੋਸੈਸ ਮੈਂ ਵੀ ਆਪ ਹੁਣ ਕਿਤਾਬ ਪਬਲਿਸ਼ ਕਰ ਰਹੀ ਹਾਂ ਤੇ ਮੈਨੂੰ ਵੀ ਕਾਫੀ ਮੁਸ਼ਕਲ ਲੱਗਿਆ ਪਬਲਿਸ਼ਰ ਨੂੰ ਆਪਦੀ ਅਟੈਂਸ਼ਨ ਲੈਣਾ ਫਿਰ ਮੈਂ ਤਾਂ ਆਪ ਵੀ ਸੈਲਫ ਪਬਲਿਸ਼ ਕਰ ਰਹੀ ਹਾਂ ਤੇ ਉਹਨਾਂ ਨੇ ਕਿਹਾ ਸੀ ਕਿ ਸੈਲਫ ਪਬਲਿਸ਼ਿੰਗ ਐਸੀ ਨਹੀਂ ਕੋਈ ਪਬਲਿਸ਼ਿੰਗ ਵਰਸਸ ਸੈਲਫ ਪਬਲਿਸ਼ਿੰਗ ਇੱਕ ਜ਼ਿਆਦਾ ਇੱਕ ਵਨ ਰਾਊਟ ਇਜ਼ ਬੈਟਰ ਦੈਨ ਦੀ ਅਦਰ ਦੈਟਸ ਨੋਟ ਟਰੂ ਸੈਲਫ ਪਬਲਿਸ਼ਿੰਗ ਤੁਹਾਨੂੰ ਯੂ ਹੈਵ ਟੂ ਹੈਵ ਦ ਅਰਨੈਸਟ ਟੂ ਡੂ ਆਲ ਦ ਮਾਰਕੀਟਿੰਗ ਯੂਰ ਸੈਲਫ ਤੁਹਾਨੂੰ ਕਿਤਾਬ ਲਿਖਣੀ ਪੈਂਦੀ ਆ ਤੁਹਾਨੂੰ ਕਿਸ ਨੂੰ ਪੇ ਕਰਕੇ ਐਡਿਟ ਕਰਾਉਣੀ ਪੈਣੀ ਆ ਤੁਹਾਨੂੰ ਆਪੀ ਕਵਰ ਡਿਜ਼ਾਈਨ ਕਰਨਾ ਪਊਗਾ ਤੁਹਾਨੂੰ ਮਾਰਕੀਟਿੰਗ ਵੀ ਆਪੀ ਕਰਨੀ ਪਊਗੀ ਭਾਵੇਂ ਤੁਸੀਂ ਬੜੀ ਅੱਛੀ ਕਿਤਾਬ ਲਿਖ ਲਓ ਮਾਰਕੀਟਿੰਗ ਤੁਹਾਨੂੰ ਕਰਨੀ ਪਊਗੀ ਇਹਦਾ ਮਤਲਬ ਤੁਹਾਨੂੰ ਆਡੀਅੰਸ ਬਿਲਡ ਕਰਨਾ ਪੈਂਦਾ ਤੇ ਉਹ ਆਨਲਾਈਨ ਕਰਨਾ ਹੁੰਦਾ ਇਹ ਥੋੜੀ ਐਡਵਾਈਸ ਦਿੱਤੀ ਸੀ ਉਹਨਾਂ ਲਈ ਜਿਹੜੇ ਕਿਤਾਬ ਲਿਖਣਾ ਚਾਹੁੰਦੇ ਆ
ਡੇਜ਼ੀ ਆਪ ਪ੍ਰਕਾਸ਼ਿਤ ਕਰਨ ਦੇ ਨਾਲ ਕਿਤਾਬ ਦੀ ਵੈਲਿਊ ਤਾਂ ਨਹੀਂ ਘਟਦੀ
ਸੈਲਫ ਪਬਲਿਸ਼ਿੰਗ ਕਰਨ ਦੇ ਲਈ
ਜੀ
ਨਹੀਂ ਉਹ ਸਭ ਠੀਕ ਹੈ ਤੁਹਾਡੀ ਪ੍ਰਾਈਸਿੰਗ ਆਪ ਵੀ ਸੈੱਟ ਕਰ ਸਕਦੇ ਆ ਕਾਫੀ ਔਥਰਸ ਆ ਜਿਹਨੇ ਸੈਲਫ ਕਿਤਾਬ ਸੈਲਫ ਪਬਲਿਸ਼ ਕਰਦੇ ਹੁਣ ਤੁਸੀਂ ਦੇਖ ਲਓ ਰੂਪੀ ਕੌਰ ਜਿਹੜੀ ਇੰਟਰਨੈਸ਼ਨਲ ਫੇਮਸ ਪੋਰਟ ਉਹਨੇ ਮਿਲੀਅਨਸ ਆਫ ਕਾਪੀ ਸੈਲ ਕੀਤੇ ਹੋਏ ਆ ਤੇ ਵਰਲਡ ਫੇਮਸ ਪੋਰਟ ਆ ਉਹਦੀ ਪਹਿਲੀ ਕਿਤਾਬ ਕੋਈ ਪਬਲਿਸ਼ਰ ਨੇ ਉਹਦੀ ਗੱਲ ਨਹੀਂ ਸੁਣੀ ਬਿਲਕੁਲ ਤੇ ਉਹਨੇ ਆਪ ਹੀ ਪਬਲਿਸ਼ ਕੀਤੀ ਸੀ ਕਦੇ ਕਦੇ ਜੇ ਤੁਹਾਡੀ ਕਿਤਾਬ ਤੁਸੀਂ ਸੈਲਫ ਪਬਲਿਸ਼ ਕਰੋ ਤੇ ਬਹੁਤ ਮਸ਼ਹੂਰ ਹੋ ਜੇ ਉਸ ਤੋਂ ਬਾਅਦ ਪਬਲਿਸ਼ਰ ਤੁਹਾਨੂੰ ਆ ਕੇ ਕਹਿ ਸਕਦਾ ਅਸੀਂ ਤੁਹਾਡੀ ਦੂਸਰੀ ਕਿਤਾਬ ਕਰਨੀ ਆ ਜਾਂ ਉਹ ਸੇਮ ਕਿਤਾਬ ਨੂੰ ਵੀ ਕਹਿ ਸਕਦੇ ਅਸੀਂ ਤੁਹਾਡੀ ਹੈਲਪ ਕਰਨੀ ਹੈ ਕਾਫੀ ਪਬਲਿਕ ਕਿਤਾਬ ਅਸੀਂ ਜ਼ਿਆਦਾ ਚਾਹੁੰਦੇ ਕਿ ਅਸੀਂ ਇਹ ਆਪਣੇ ਬ੍ਰਾਂਡ ਨਾਲ ਹੋਏ ਫਿਰ ਵੈਲਿਊ ਨਹੀਂ ਘੱਟਦੀ ਜੇ ਤੁਸੀਂ ਪ੍ਰੋਪਰਲੀ ਹੁਣ ਐਡੀਟਿੰਗ ਨਾ ਕਰਾਓ ਤੁਸੀਂ ਕਾਫੀ ਐਡੀਟਿੰਗ ਪਹਿਲਾਂ ਤਾਂ ਸਟਰਕਚਰਲ ਐਡੀਟਿੰਗ ਵੀ ਹੁੰਦੀ ਆ ਫਿਰ ਉਸ ਤੋਂ ਬਾਅਦ ਲਾਈਨ ਐਡੀਟਿੰਗ ਵੀ ਹੁੰਦੀ ਆ 3-4 ਵਾਰੀ ਐਡੀਟਿੰਗ ਕਰਨੀ ਪੈਂਦੀ ਆ ਤੇ ਉਹ ਵੀ ਕਦੇ ਕਦੇ ਅਲੱਗ ਅਲੱਗ ਐਕਟਰ ਤੋਂ ਕਰਾਉਣੀ ਪੈਂਦੀ ਆ ਉਹਦੇ ਥੋੜੇ ਜਿਹੇ ਪੈਸੇ ਲੱਗਦੇ ਆ ਕਰਾਉਣ ਲਈ ਤੇ ਉਹ ਅੱਛੀ ਤਰ੍ਹਾਂ ਕਰਨੀ ਚਾਹੀਦੀ ਆ ਫਿਰ ਜੇ ਤੁਸੀਂ ਇਹ ਨਾ ਕਰੋ ਤੇ ਤੁਸੀਂ ਤੁਹਾਡਾ ਕਵਰ ਨਾ ਪ੍ਰੋਫੈਸ਼ਨਲੀ ਡਿਜ਼ਾਈਨ ਕਰਵਾਓ ਫਿਰ ਸ਼ਾਇਦ ਇਫੈਕਟ ਪੈ ਸਕਦਾ ਜੇ ਤੁਹਾਡੀ ਇਫ ਯੂ ਜੇ ਤੁਹਾਡੀ ਕਿਤਾਬ ਜ਼ਿਆਦਾ ਲੋਕ ਖਰੀਦਦੇ ਆ. ਵੈਸੇ ਇੱਕ ਚੀਜ਼ ਮੈਂ ਰਿਸਰਚ ਕੀਤੀ ਸੀ ਕਿ ਮੋਸਟ ਪੀਪਲ ਡੋਨਟ ਰੀਅਲਾਈਜ਼ ਈਵਨ ਬੈਸਟ ਸੈਲਰਸ ਇਨ ਆਸਟ੍ਰੇਲੀਆ, ਸਭ ਤੋਂ ਬੈਸਟ ਸੈਲਰ ਆਸਟ੍ਰੇਲੀਆ ਵਿੱਚ ਉਹਨਾਂ ਦੀ ਸਿਰਫ ਨੂੰ 1000 ਕਾਪੀ ਤੋਂ ਘੱਟ ਵਿਕਦੇ ਹੁੰਦੇ ਆ. ਸੋ ਦਿਸ ਇਜ਼ ਸਮਥਿੰਗ ਟੂ ਕੀਪ ਇਨ ਮਾਈਂਡ ਕਿ ਮਾਰਕੀਟਿੰਗ ਸਭ ਤੋਂ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਤੁਹਾਡੇ ਕਿਤਾਬ ਲਈ, ਕਿ ਤੁਹਾਨੂੰ ਆਡੀਅੰਸ ਬਣਾਓ. ਤੁਸੀਂ ਕਿਤਾਬ ਲਿਖਣ ਤੋਂ ਪਹਿਲਾਂ, ਤੁਹਾਨੂੰ 2-3 ਸਾਲ ਪਹਿਲਾਂ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਬਲੌਗ ਸ਼ੁਰੂ ਕਰੋ, ਤੁਹਾਨੂੰ ਇਸ ਵਿੱਚ ਕਰਨਾ ਚਾਹੀਦਾ. ਤੁਹਾਡੀ ਰਾਈਟਿੰਗ ਪਹਿਲਾਂ ਤੁਸੀਂ ਪਬਲਿਸ਼ ਕਰੋ ਆਨਲਾਈਨ ਕਿ ਜਿੱਥੇ ਵੀ ਕਰ ਸਕਦੇ ਆ, ਫਿਰ ਲੋਕੀ ਤੁਹਾਨੂੰ ਰੈਜ਼ੋਨੇਟ ਕਰੋਗੇ. ਫਿਰ ਉਸ ਤੋਂ ਬਾਅਦ ਤੁਸੀਂ ਕਿਤਾਬ ਪਬਲਿਸ਼ ਕਰੀਦੀ ਆ ਜੇ ਸੈਲਫ ਪਬਲਿਸ਼ ਕਰਨੀ ਹੁੰਦੀ ਆ.
ਜੀ ਡੇਜ਼ੀ, ਬਹੁਤ ਬਹੁਤ ਸ਼ੁਕਰੀਆ ਇਹ ਜਾਣਕਾਰੀ ਦੇਣ ਲਈ, ਤੇ ਉਮੀਦ ਕਰਦੇ ਹਾਂ ਕਿ ਇਸ ਪਲੇਟਫਾਰਮ ਰਾਹੀਂ ਸਾਊਥ ਏਸ਼ੀਅਨ ਵਿਮਨਸ ਦੀਆਂ ਕਹਾਣੀਆਂ ਚੰਗੀਆਂ ਲਿਖਤਾਂ ਦੇ ਰੂਪ ਵਿੱਚ ਦੁਨੀਆ ਦੇ ਸਾਹਮਣੇ ਆਉਣਗੀਆਂ.
ਹਾਂਜੀ ਹਾਂਜੀ.
You're with SBS Radio.